ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-96-2। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-96-2। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਜਾਣਨ ਦੀ ਤੇ ਇਸ ਗੱਲ ਨੂੰ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਖੁਦਾ ਗੁਨਾਹਗਾਰਾਂ ਦੇ ਬਾਰੇ ਕੀ ਸੋਚਦਾ ਹੈ, ਗੁਨਾਹਗਾਰਾਂ ਦੇ ਬਾਰੇ ਖੁਦਾ ਦਾ ਕੀ ਖਿਆਲ ਹੈ। ਸਾਥੀਓ, ਕੀ ਕਦੀ ਤੁਸੀਂ ਇਸ ਗੱਲ ਨੂੰ ਸੋਚਿਆ ਹੈ, ਕੀ ਕਦੀ ਤੁਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਖੁਦਾਵੰਦ ਗੁਨਾਹਗਾਰ ਦੇ ਬਾਰੇ ਕੀ ਸੋਚਦਾ ਹੈ, ਗੁਨਾਹਗਾਰਾਂ ਦੇ ਲਈ ਖੁਦਾਵੰਦ ਕੀ ਚਾਹੁੰਦਾ ਹੈ, ਖੁਦਾਵੰਦ ਦਾ ਰਵੱਈਆ ਗੁਨਾਹਗਾਰਾਂ ਦੇ ਨਾਲ ਕਿਵੇਂ ਦਾ ਹੈ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਆ ਸੋਚ ਰੱਖਦੇ ਨੇ ਕਿ ਖੁਦਾਵੰਦ ਗੁਨਾਹਗਾਰਾਂ ਦੇ ਨਾਲ ਪਿਆਰ ਨਹੀਂ ਕਰਦਾ, ਖੁਦਾਵੰਦ ਗੁਨਾਹਗਾਰਾਂ ਨੂੰ ਪਸੰਦ ਨਹੀਂ ਕਰਦਾ, ਖੁਦਾਵੰਦ ਗੁਨਾਹਗਾਰਾਂ ਤੋਂ ਨਫ਼ਰਤ ਕਰਦਾ। ਤੇ ਸਾਥੀਓ, ਬਹੁਤ ਸਾਰੇ ਲੋਕ ਆ ਵੀ ਸੋਚਦੇ ਨੇ ਕਿ ਗੁਨਾਹਗਾਰ ਦੀ ਕੋਈ ਅਹਿਮੀਅਤ ਨਹੀਂ ਹੈ ਖੁਦਾ ਦੇ ਨਜ਼ਦੀਕ, ਬਲਕਿ ਜਿਹੜਾ ਇਨਸਾਨ ਗੁਨਾਹ ਕਰਦਾ ਹੈ ਉਹਨੂੰ ਖੁਦਾਵੰਦ ਉਹਦੇ ਗੁਨਾਹ ਦੀ ਸਜ਼ਾ ਜ਼ਰੂਰ ਦਿੰਦਾ। ਸਾਥੀਓ, ਹੋ ਸਕਦਾ ਹੈ ਕਿ ਇਨਸਾਨੀ ਸੋਚ ਖੁਦਾ ਦੇ ਬਾਰੇ ਮੁਖਤਲਿਫ ਕਿਸਮ ਦੇ ਖਿਆਲਾਤ ਰੱਖਦੀ ਹੋਏ, ਹੋ ਸਕਦਾ ਹੈ ਕਿ ਇੱਕ ਗੁਨਾਹਗਾਰ ਸ਼ਖਸ ਦਾ ਵੀ ਖਿਆਲ ਖੁਦਾ ਦੇ ਬਾਰੇ ਮੁਖਤਲਿਫ ਹੋਏ। ਪਰ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਸਾਡੇ ਤੇ ਇਸ ਗੱਲ ਨੂੰ ਆਸ਼ਕਾਰਾ ਕਰਦੀ ਏ, ਬਾਈਬਲ ਮੁਕੱਦਸ ਇਸ ਗੱਲ ਨੂੰ ਬਿਆਨ ਕਰਦੀ ਏ ਕਿ ਖੁਦਾਵੰਦ ਗੁਨਾਹਗਾਰਾਂ ਦੇ ਬਾਰੇ ਕੀ ਸੋਚਦਾ ਹੈ, ਖੁਦਾਵੰਦ ਗੁਨਾਹਗਾਰਾਂ ਦੇ ਲਈ ਕੀ ਚਾਹੁੰਦਾ ਹੈ, ਖੁਦਾਵੰਦ ਗੁਨਾਹਗਾਰਾਂ ਦੇ ਨਾਲ ਕਿਹੋ ਜਿਹਾ ਰਵੱਈਆ ਰੱਖਦਾ ਹੈ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ ਚੋਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ ਤੇ ਇਸ ਗੱਲ ਨੂੰ ਵੇਖੀਏ ਕਿ ਬਾਈਬਲ ਮੁਕੱਦਸ ਦਾ ਆ ਹਵਾਲਾ ਸਾਨੂੰ ਕੀ ਗੱਲ ਸਿਖਾਉਂਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਪਹਿਲਾ ਖੱਤ ਤਮੋਤੀਅਸ ਦੇ ਨਾਮ ਦੇ ਦੋ ਬਾਬ ਦੀ 4 ਆਇਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਏ, ਉਹ ਚਾਹੁੰਦਾ ਹੈ ਕਿ ਸਾਰੇ ਆਦਮੀ ਨਿਜਾਤ ਪਾਣ ਤੇ ਸੱਚਾਈ ਦੀ ਪਹਿਚਾਣ ਤੱਕ ਪਹੁੰਚਣ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਖੁਦਾ ਦੀ ਦਿਲੀ ਖੁਆਇਸ਼ ਨੂੰ ਪਾਉਂਦੇ ਹਾਂ। ਬਾਈਬਲ ਮੁਕੱਦਸ ਦਾ ਆ ਹਵਾਲਾ ਆ ਗੱਲ ਬਿਆਨ ਕਰਦਾ ਹੈ ਕਿ ਖੁਦਾਵੰਦ ਗੁਨਾਹਗਾਰਾਂ ਦੇ ਬਾਰੇ ਕੀ ਸੋਚਦਾ ਹੈ, ਖੁਦਾਵੰਦ ਗੁਨਾਹਗਾਰਾਂ ਦੇ ਲਈ ਕੀ ਚਾਹੁੰਦਾ ਹੈ। ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਖੁਦਾ ਚਾਹੁੰਦਾ ਹੈ ਕਿ ਸਾਰੇ ਲੋਕ ਨਿਜਾਤ ਪਾਣ ਤੇ ਸੱਚਾਈ ਦੀ ਪਹਿਚਾਣ ਤੱਕ ਪਹੁੰਚਣ। ਸੋ ਸਾਥੀਓ, ਇਸ ਹਵਾਲੇ ਤੋਂ ਆ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ, ਆਵਾਜ਼ੇ ਹੋ ਜਾਂਦਾ ਹੈ ਕਿ ਖੁਦਾਵੰਦ ਸਾਰਿਆਂ ਦੀ ਨਿਜਾਤ ਚਾਹੁੰਦਾ ਹੈ, ਖੁਦਾਵੰਦ ਚਾਹੁੰਦਾ ਹੈ ਕਿ ਗੁਨਾਹਗਾਰ ਇਨਸਾਨ ਨਿਜਾਤ ਪਾਏ, ਖੁਦਾਵੰਦ ਚਾਹੁੰਦਾ ਹੈ ਕਿ ਗੁਨਾਹਗਾਰ ਇਨਸਾਨ ਰਾਸਤਬਾਜ਼ ਬਣ ਜਾਏ, ਖੁਦਾਵੰਦ ਚਾਹੁੰਦਾ ਕਿ ਇਨਸਾਨ ਨਿਜਾਤ ਪਾ ਕੇ ਸੱਚਾਈ ਦੇ ਪਹਿਚਾਣ ਤੱਕ ਪਹੁੰਚੇ। ਸਾਥੀਓ, ਖੁਦਾਵੰਦ ਗੁਨਾਹਗਾਰ ਇਨਸਾਨ ਨਾਲ ਬੇਪਨਾਹ ਮੁਹੱਬਤ ਕਰਦਾ ਹੈ। ਤੇ ਅਸੀਂ ਪਾਲੂਸ ਰਸੂਲ ਦਾ ਖਤ ਰੋਮੇ ਦੇ ਨਾਮ ਇਹਦੇ 5 ਬਾਬ ਦੀ 8 ਆਇਤ ਵਿੱਚ ਅਗਲ ਪੜ੍ਹਨੇ ਆ ਕਿ ਖੁਦਾ ਆਪਣੀ ਮੁਹੱਬਤ ਦੀ ਖੂਬੀ ਸਾਡੇ ਤੇ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ ਕਿ ਜਦੋਂ ਅਸੀਂ ਗੁਨਾਹਗਾਰ ਹੀ ਸਾਂ ਤੇ ਮਸੀਹ ਸਾਡੀ ਖਾਤਿਰ ਮੋਇਆ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਨੂੰ ਬਿਆਨ ਕੀਤਾ ਗਿਆ ਹੈ, ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਖੁਦਾ ਗੁਨਾਹਗਾਰ ਦੇ ਨਾਲ ਪਿਆਰ ਕਰਦਾ ਹੈ, ਮੁਹੱਬਤ ਕਰਦਾ ਹੈ। ਇਸ ਲਈ ਹੀ ਉਹਨੇ ਗੁਨਾਹਗਾਰ ਦੇ ਲਈ ਆਪਣੇ ਇਕਲੌਤੇ ਬੇਟੇ ਯਿਸੂ ਮਸੀਹ ਨੂੰ ਇਸ ਦੁਨੀਆਂ ਵਿੱਚ ਘੱਲਿਆ ਤਾਂ ਕਿ ਯਿਸੂ ਮਸੀਹ ਸਲੀਬ ਤੇ ਜਾਨ ਦੇ ਕੇ ਗੁਨਾਹਗਾਰ ਇਨਸਾਨ ਨੂੰ ਨਿਜਾਤ ਬਖਸ਼ ਸਕੇ। ਸੋ ਸਾਥੀਓ, ਖੁਦਾਵੰਦ ਚਾਹੁੰਦਾ ਹੈ ਕਿ ਗੁਨਾਹਗਾਰ ਇਨਸਾਨ ਨਿਜਾਤ ਪਾਏ। ਔਰ ਫਿਰ ਅਸੀਂ ਪਤਰਸ ਰਸੂਲ ਦੇ ਖਤ ਵਿੱਚ ਵੀ ਇਹ ਗੱਲ ਪੜ੍ਹਨੇ ਹਾਂ। ਅਗਰ ਅਸੀਂ ਪਤਰਸ ਰਸੂਲ ਦਾ ਦੂਜਾ ਖਤ ਇਹਦੇ 3 ਬਾਬ ਦੀ 9ਵੀਂ ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਆਪਣੇ ਵਾਅਦਿਆਂ ਵਿੱਚ ਦੇਰ ਨਹੀਂ ਕਰਦਾ ਜਿਵੇਂ ਦੀ ਦੇਰ ਕਈ ਲੋਕ ਸਮਝਦੇ ਨੇ, ਬਲਕਿ ਤੁਹਾਡੇ ਬਾਰੇ ਵਿੱਚ ਸਬਰ ਕਰਦਾ ਹੈ, ਇਸ ਲਈ ਕਿ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਚਾਹੁੰਦਾ ਹੈ ਕਿ ਸਾਰਿਆਂ ਦੀ ਤੋਬਾ ਤੱਕ ਨੌਬਤ ਪਹੁੰਚੇ। ਸੋ ਇਸ ਵਿਖੇ ਕਿ ਪਤਰਸ ਰਸੂਲ ਵੀ ਇਹ ਗੱਲ ਬਿਆਨ ਕਰਦਾ ਹੈ, ਜਿਵੇਂ ਕਿ ਅਸਾਂ ਪਹਿਲੋਂ ਪਲੂਸ ਰਸੂਲ ਦਾ ਬਿਆਨ ਪੜ੍ਹਿਆ, ਉਹਨੇ ਤਿਮੋਥੀਸ ਦੇ ਖਤ ਵਿੱਚ ਇਹ ਗੱਲ ਲਿਖੀ ਕਿ ਖੁਦਾ ਚਾਹੁੰਦਾ ਕਿ ਸਾਰੇ ਲੋਕ ਨਿਜਾਤ ਪਾਉਣ ਅਤੇ ਸੱਚਾਈ ਦੀ ਪਹਿਚਾਣ ਤੱਕ ਪਹੁੰਚਣ। ਔਰ ਫਿਰ ਇਸ ਵਿਖੇ ਕਿ ਇੱਥੇ ਪਤਰਸ ਰਸੂਲ ਆ ਗੱਲ ਬਿਆਨ ਕਰਦਾ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ ਹੈ। ਸੋ ਇਸ ਵਿਖੇ ਕਿ ਖੁਦਾ ਦੇ ਬੰਦੇ ਇਸ ਗੱਲ ਨੂੰ ਦੁਹਰਾਉਂਦੇ ਨੇ, ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਖੁਦਾਵੰਦ ਚਾਹੁੰਦਾ ਹੈ ਕਿ ਗੁਨਾਹਗਾਰ ਇਨਸਾਨ ਤੋਬਾ ਕਰੇ ਅਤੇ ਨਿਜਾਤ ਪਾਏ ਅਤੇ ਸੱਚਾਈ ਦੀ ਪਹਿਚਾਣ ਤੱਕ ਪਹੁੰਚੇ। ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਕੋਈ ਇੱਕ ਗੁਨਾਹਗਾਰ ਤੋਬਾ ਕਰਦਾ ਹੈ, ਇਸ ਮੁਸੀਬਤ ਤੋਂ ਮਾਲ ਲਿਆ ਕੇ ਨਿਜਾਤ ਪਾਉਂਦਾ ਹੈ, ਜਦੋਂ ਗੁਨਾਹਗਾਰ ਇਨਸਾਨ ਖੁਦਾ ਕੋਲ ਆ ਜਾਂਦਾ ਹੈ, ਉਸ ਵੇਲੇ ਆਸਮਾਨ 'ਤੇ ਬੜੀ ਖੁਸ਼ੀ ਮਨਾਈ ਜਾਂਦੀ ਹੈ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਲੂਕਾ ਦੀ ਅੰਜੀਲ ਦੇ 15ਵੇਂ ਬਾਬ ਦੇ 7 ਐਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਇੱਕ ਤੋਬਾ ਕਰਨ ਵਾਲੇ ਗੁਨਾਹਗਾਰ ਦੇ ਬਾਇਸ ਆਸਮਾਨ 'ਤੇ ਜ਼ਿਆਦਾ ਖੁਸ਼ੀ ਹੁੰਦੀ ਹੈ। ਸੋ ਇਹਦਾ ਮਤਲਬ ਹੈ ਕਿ ਖੁਦਾਵੰਦ ਉਸ ਵੇਲੇ ਖੁਸ਼ ਹੁੰਦਾ ਹੈ ਜਦੋਂ ਗੁਨਾਹਗਾਰ ਇਨਸਾਨ ਤੋਬਾ ਕਰਦਾ ਹੈ, ਇਸ ਮੁਸੀਬਤ 'ਤੇ ਇਮਾਨ ਲਿਆਉਂਦਾ ਹੈ ਤਾਂ ਕਿ ਨਿਜਾਤ ਪਾਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰੇ। ਉਸ ਵੇਲੇ ਖੁਦਾਵੰਦ ਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਖੁਦਾਵੰਦ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ। ਇਸ ਲਈ ਉਹ ਗੁਨਾਹਗਾਰ ਇਨਸਾਨ ਨੂੰ ਤੋਬਾ ਦਾ ਮੌਕਾ ਫਰਾਹਮ ਕਰਦਾ ਹੈ ਕਿ ਉਹ ਤੋਬਾ ਕਰੇ, ਨਿਜਾਤ ਪਾਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰੇ। ਸੋ ਇਸ ਲਈ ਮੇਰੇ ਭਰਾਵੋ, ਮੇਰੇ ਭੈਣੋ, ਖੁਦਾਵੰਦ ਦਾ ਆਹ ਕਲਾਮ ਅੱਜ ਸਾਡੇ ਲਈ ਹੈ। ਅੱਜ ਮੈਂ ਅਤੇ ਤੁਸੀਂ ਮਿਲ ਕੇ ਇਸ ਗੱਲ 'ਤੇ ਗੁਰੂਖੋਸ ਕਰੀਏ ਕਿ ਖੁਦਾਵੰਦ ਕਿੰਨੀ ਮੁਹੱਬਤ ਸਾਡੇ ਨਾਲ ਕਰਦਾ ਹੈ, ਉਹਨੂੰ ਸਾਡੀ ਕਿੰਨੀ ਹੀ ਫਿਕਰ ਹੈ। ਬੇਸ਼ੱਕ ਅਸੀਂ ਬੜੇ ਵੱਡੇ ਗੁਨਾਹਗਾਰ ਹਾਂ, ਰੋਜ਼ਾਨਾ ਅਸੀਂ ਬਹੁਤ ਸਾਰੇ ਗੁਨਾਹ ਕਰਨੇ ਹਾਂ, ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਖਤਾਵਾ ਹੋ ਜਾਂਦੇ ਨੇ। ਅਸੀਂ ਝੂਠ ਬੋਲਨੇ ਆ, ਧੋਖਾ ਦਿੰਨੇ ਆ, ਚੋਰੀ ਕਰਨੇ ਆ, ਅਸੀਂ ਉਹ ਕੰਮ ਕਰਨੇ ਆ ਜਿਹੜੇ ਕਿ ਖੁਦਾ ਦੇ ਨਜ਼ਦੀਕ, ਖੁਦਾ ਦੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਨੇ, ਪਰ ਇਹਦੇ ਬਾਵਜੂਦ ਖੁਦਾਵੰਦ ਸਾਨੂੰ ਬਾਰ ਬਾਰ ਤੋਬਾ ਦਾ ਮੌਕਾ ਫਰਾਹਮ ਕਰਦਾ ਹੈ, ਕਿਉਂਕਿ ਉਹ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਚਾਹੁੰਦਾ ਹੈ, ਸਾਰਿਆਂ ਨੂੰ ਉਹ ਨਿਜਾਤ ਦੇਣਾ ਚਾਹੁੰਦਾ ਹੈ। ਅਗਰ ਅਸੀਂ ਸੱਚੇ ਦਿਲ ਦੇ ਨਾਲ ਆਪਣੇ ਗੁਨਾਹਾਂ ਤੋਂ ਤੋਬਾ ਕਰਾਂਗੇ, ਯਿਸੂ ਮਸੀਹ 'ਤੇ ਇਮਾਨ ਲਿਆਵਾਂਗੇ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਾਂਗੇ, ਤਾਂ ਫਿਰ ਯਕੀਨਨ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਵਾਂਗੇ। ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹੋਇਆਂ ਯਿਸੂ ਮਸੀਹ ਦੇ ਵਸੀਲੇ ਨਾਲ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਾਂਗੇ। ਸੋ ਇਸ ਲਈ ਸਾਥੀਓ, ਸਾਨੂੰ ਆ ਚਾਹੀਦਾ ਕਿ ਅਸੀਂ ਖੁਦਾ ਦੇ ਸਬਰ ਨੂੰ, ਉਹਦੀ ਮੁਹੱਬਤ ਨੂੰ ਵੇਖਦੇ ਹੋਇਆਂ ਤੋਬਾ ਕਰੀਏ ਅਤੇ ਨਿਜਾਤ ਹਾਸਲ ਕਰੀਏ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵੱਲ ਬਾਨੀ ਹੈ ਕਿ ਖੁਦਾਵੰਦ ਵੱਡੇ ਤੋਂ ਵੱਡੇ ਗੁਨਾਹਗਾਰ ਨੂੰ ਵੀ ਨਿਜਾਤ ਦੇਣ ਦੀ ਪੇਸ਼ਕਸ਼ ਕਰਦਾ ਹੈ, ਯਾਨੀ ਕਿ ਉਹ ਹਰ ਇੱਕ ਗੁਨਾਹਗਾਰ ਨੂੰ ਆ ਦਾਅਵਾ ਦਿੰਦਾ ਹੈ ਕਿ ਜਿਹੜਾ ਕੋਈ ਗੁਨਾਹਗਾਰ ਉਹਦੇ ਕੋਲ ਆਏਗਾ, ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਏਗਾ। ਸਾਥੀ, ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਯਸਾਇਆ ਨਬੀ ਦੀ ਕਿਤਾਬ ਦੇ ਪਹਿਲੇ ਬਾਬ ਦੀ 18ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਅਗਰਚੇ ਤੁਹਾਡੇ ਗੁਨਾਹ ਕਿਰਮਜ਼ੀ ਹੋਣ, ਉਹ ਬਰਫ਼ ਦੇ ਵਾਂਗੂ ਸਫ਼ੇਦ ਹੋ ਜਾਣਗੇ, ਅਤੇ ਭਾਵੇਂ ਉਹ ਅਰਗਵਾਨੇ ਹੋਣ, ਫਿਰ ਵੀ ਉਹ ਊਨ ਦੇ ਵਾਂਗੂ ਸਾਫ਼ ਹੋ ਜਾਣਗੇ। ਸੋ ਸਾਥੀਓ, ਖੁਦਾਵੰਦ ਗੁਨਾਹਗਾਰ ਇਨਸਾਨ ਦੇ ਨਾਲ ਵਾਅਦਾ ਕਰਦਾ ਹੈ ਕਿ ਅਗਰ ਗੁਨਾਹਗਾਰ ਉਹਦੇ ਕੋਲ ਆਏਗਾ ਤੇ ਉਹਦੇ ਗੁਨਾਹਾਂ ਨੂੰ ਮਿਟਾ ਦੇਵੇਗਾ, ਉਹਦੀ ਬਦਕਾਰੀ ਨੂੰ ਬਖਸ਼ ਦੇਵੇਗਾ ਤੇ ਉਹਨੂੰ ਪਾਕ ਸਾਫ ਕਰੇਗਾ। ਤੇ ਸਾਥੀਓ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯੋਹਨਾ ਰਸੂਲ ਦਾ ਪਹਿਲਾ ਖਤ ਦੇ ਪਹਿਲੇ ਬਾਬ ਦੀ 9ਵੀਂ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਿਲ ਹੈ। ਔਰ ਫਿਰ ਇਹਦੀ ਅਸੀਂ 7ਵੀਂ ਆਇਤ ਵਿੱਚ ਵੀ ਇਹ ਗੱਲ ਪੜ੍ਹਦੇ ਹਾਂ ਕਿ ਉਹਦੇ ਬੇਟੇ ਯਿਸੂ ਦਾ ਖੂਨ ਸਾਨੂੰ ਸਾਰੇ ਗੁਨਾਹਾਂ ਤੋਂ ਪਾਕ ਕਰਦਾ ਹੈ। ਸੋ ਬਾਈਬਲ ਮੁਕੱਦਸ ਸਾਡੇ ਨਾਲ ਇਸ ਗੱਲ ਦਾ ਵਾਅਦਾ ਕਰਦੀ ਹੈ, ਸਾਨੂੰ ਇਸ ਗੱਲ ਦਾ ਯਕੀਨ ਦਿਲਾਉਂਦੀ ਹੈ ਕਿ ਅਗਰ ਅਸੀਂ ਗੁਨਾਹ ਤੇ ਨਾਰਾਜ਼ਗੀ ਦੀ ਹਾਲਤ ਵਿੱਚ ਖੁਦਾ ਦੇ ਕੋਲ ਆਵਾਂਗੇ, ਆਪਣੇ ਗੁਨਾਹਾਂ ਦਾ ਇਕਰਾਰ ਕਰਾਂਗੇ, ਤੋਬਾ ਕਰਾਂਗੇ, ਖੁਦਾਵੰਦ ਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਾਂਗੇ ਤੇ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਆਦਿਲ ਹੈ। ਉਹ ਸਾਨੂੰ ਬਿਲਕੁਲ ਪਾਕ ਸਾਫ਼ ਕਰ ਦੇਗਾ ਤੇ ਉਹਦਾ ਆ ਵਾਅਦਾ ਹੈ ਤੇ ਖੁਦਾਵੰਦ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਜਾਣਦਾ ਹੈ। ਸਾਥੀਓ, ਗੱਲ ਯਾਦ ਰੱਖੋ ਕਿ ਮੁਬਾਰਕ ਉਹ ਇਨਸਾਨ ਜਿਹਦਾ ਗੁਨਾਹ ਬਖਸ਼ਿਆ ਗਿਆ, ਜਿਹਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ। ਸੋ ਹਰ ਇੱਕ ਗੁਨਾਹਗਾਰ ਇਨਸਾਨ ਦੇ ਲਈ ਨਿਜਾਤ ਪਾਉਣ ਦੀ ਉਮੀਦ ਪਾਈ ਜਾਂਦੀ ਹੈ। ਬਾਈਬਲ ਮੁਕੱਦਸ ਵਿੱਚ ਆ ਖੁਸ਼ਖਬਰੀ ਦਾ ਪੈਗਾਮ ਹਰ ਇੱਕ ਦੇ ਲਈ ਪਾਇਆ ਜਾਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਅਗਰ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣਾ ਚਾਹੁੰਦੇ ਹਾਂ, ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਤੋਬਾ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰੀਏ ਤੇ ਯਿਸੂ ਮਸੀਹ ਤੇ ਇਮਾਨ ਲਿਆਈਏ ਤਾਂ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ, ਸਾਡੀ ਨਾਰਾਜ਼ਗੀ ਨੂੰ ਸਾਡੇ ਤੋਂ ਦੂਰ ਕਰੇ, ਸਾਨੂੰ ਪਾਕ ਸਾਫ਼ ਕਰੇ ਤੇ ਸਾਡੀਆਂ ਜ਼ਿੰਦਗੀਆਂ ਤੋਂ ਆਪਣੇ ਜਲਾਲ ਨੂੰ ਜ਼ਾਹਿਰ ਕਰੇ। ਸੋ ਬਾਈਬਲ ਮੁਕੱਦਸ ਦਾ ਆਵਾਜ਼ ਪੈਗਾਮ ਹੈ ਕਿ ਖੁਦਾ ਗੁਨਾਹਗਾਰਾਂ ਦੇ ਬਾਰੇ ਆ ਸੋਚਦਾ ਹੈ ਕਿ ਉਹ ਤੋਬਾ ਕਰਨ ਤੇ ਨਿਜਾਤ ਪਾਉਣ। ਖੁਦਾਵੰਦ ਗੁਨਾਹਗਾਰਾਂ ਦੇ ਲਈ ਆ ਚਾਹੁੰਦਾ ਹੈ ਕਿ ਉਹ ਹਲਾਕ ਨਾ ਹੋਣ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣ। ਖੁਦਾਵੰਦ ਗੁਨਾਹਗਾਰ ਨੂੰ ਨਿਜਾਤ ਬਖਸ਼ਣਾ ਚਾਹੁੰਦਾ ਹੈ ਤੇ ਉਹਨੂੰ ਰਾਸਤਬਾਜ਼ ਬਣਾਉਣਾ ਚਾਹੁੰਦਾ ਤਾਂ ਕਿ ਉਹਦੀ ਜ਼ਿੰਦਗੀ ਤੋਂ ਆਪਣਾ ਜਲਾਲ ਜ਼ਾਹਿਰ ਕਰੇ। ਸੋ ਗੁਨਾਹਗਾਰ ਤੋਂ ਰਾਸਤਬਾਜ਼ ਬਣਨ ਦੇ ਲਈ ਸਾਨੂੰ ਖੁਦਾ ਦੇ ਕੋਲ ਆਉਣਾ ਹੋਏਗਾ, ਤੋਬਾ ਕਰਨੀ ਹੋਏਗੀ, ਗੁਨਾਹਾਂ ਨੂੰ ਤਰਕ ਕਰਨਾ ਹੋਏਗਾ, ਯਿਸੂ ਮਸੀਹ ਤੇ ਇਮਾਨ ਲਿਆਉਣਾ ਹੋਏਗਾ ਤਾਂ ਕਿ ਖੁਦਾ ਦੀ ਕੁਦਰਤ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਤੇ ਸਾਨੂੰ ਨਵਾਂ ਬਣਾਏ। ਸੋ ਸਾਥੀਓ, ਆਖਿਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੇ 2-3 ਇਕਤਬਾਸ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ, ਜਿਹਦੇ ਵਿੱਚ ਉਹ ਆ ਗੱਲ ਬਿਆਨ ਕਰਦੀ ਹੈ ਕਿ ਖੁਦਾਵੰਦ ਗੁਨਾਹਗਾਰ ਇਨਸਾਨ ਦੇ ਲਈ ਕੀ ਸੋਚਦਾ ਹੈ ਤੇ ਉਹਨੇ ਗੁਨਾਹਗਾਰ ਇਨਸਾਨ ਦੇ ਲਈ ਕੀ ਕੁਝ ਕੀਤਾ ਹੈ ਤੇ ਮੁਸਤਕਬਲ ਵਿੱਚ ਉਹਨੇ ਕੀ ਕੁਝ ਇੰਤਜ਼ਾਮ ਕੀਤਾ ਹੋਇਆ ਹੈ। ਸੋ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਤਕਰਬੇ ਖੁਦਾ ਦੇ ਸਫ਼ਾ ਨੰਬਰ 8-10 ਤੱਕ ਆ ਗੱਲ ਲਿਖਦੀ ਹੈ। ਉਹਨੇ ਇਨਸਾਨੀ ਕਮਜ਼ੋਰੀ ਤੇ ਕਦੀ ਵੀ ਮਲਾਮਤ ਨਾ ਕੀਤੀ, ਬਲਕਿ ਹਮੇਸ਼ਾ ਮੁਹੱਬਤ ਭਰੇ ਲਫ਼ਜ਼ਾਂ ਵਿੱਚ ਲੋਕਾਂ ਨੂੰ ਹੱਕ ਦੀ ਗੱਲ ਦੱਸੀ। ਉਹਨੇ ਮਕਾਰੀ, ਬੇਈਮਾਨੀ ਤੇ ਸ਼ਰਾਰਤ ਤੇ ਹਮੇਸ਼ਾ ਮਲਾਮਤ ਕੀਤੀ, ਮਗਰ ਮਲਾਮਤ ਕਰਦੇ ਹੋਇਆਂ ਵੀ ਉਹਦੀ ਅੱਖਾਂ ਵਿੱਚ ਅੱਥਰੂ ਆ ਜਾਂਦੇ ਸਨ। ਹਰ ਸ਼ਖਸ ਉਹਦੀ ਨਜ਼ਰ ਵਿੱਚ ਕਾਬਲੇ ਕਦਰ ਸੀ, ਇਸ ਲਈ ਉਹ ਅਲਾਹੀ ਜਲਾਲ ਤੇ ਹਸ਼ਮਤ ਦੇ ਨਾਲ ਮਾਮੂਰ ਸੀ। ਫਿਰ ਵੀ ਖੁਦਾ ਦੇ ਖਾਨਦਾਨ ਦੇ ਹਰ ਸ਼ਖਸ ਦੇ ਨਾਲ ਬੜੀ ਦਰਦਮੰਦੀ, ਖਲੂਸ ਤੇ ਤਵੱਜਾ ਦੇ ਨਾਲ ਪੇਸ਼ ਆਇਆ। ਉਹਨੇ ਸਾਰੇ ਇਨਸਾਨਾਂ ਵਿੱਚ ਤਬਾਹ ਹੋਣ ਵਾਲੀ ਜ਼ਿੰਦਗੀਆਂ ਨੂੰ ਵੇਖਿਆ, ਜਿਨ੍ਹਾਂ ਨੂੰ ਉਹਨੇ ਬਚਾਉਣ ਦਾ ਖਾਸ ਮਨਸੂਬਾ ਬਣਾਇਆ ਹੋਇਆ ਸੀ। ਯਿਸੂ ਮਸੀਹ ਦਾ ਇਸ ਦੁਨੀਆਂ ਵਿੱਚ ਆਉਣਾ, ਰਹਿਣਾ ਸਹਿਣਾ, ਮਰਨਾ ਸਿਰਫ ਸਾਡੀ ਨਿਜਾਤ ਦੇ ਲਈ ਸੀ। ਆ ਅਜ਼ੀਮ ਅਲੀਸ਼ਾਨ ਕੁਰਬਾਨੀ ਇਸ ਲਈ ਨਾ ਦਿੱਤੀ ਗਈ ਸੀ ਕਿ ਖੁਦਾ ਦੇ ਦਿਲ ਵਿੱਚ ਬਨੀ ਆਦਮ ਨਾਲ ਮੁਹੱਬਤ ਪੈਦਾ ਕੀਤੀ ਜਾਏ, ਤੇ ਨਾ ਇਸ ਲਈ ਕਿ ਉਹ ਇਨਸਾਨ ਨੂੰ ਬਚਾਉਣ ਦੇ ਲਈ ਰਾਜ਼ੀ ਹੋਏ, ਨਹੀਂ, ਬਲਕਿ ਗੱਲ ਆਏ ਕਿ ਖੁਦਾ ਨੇ ਦੁਨੀਆ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਤੇ ਇਮਾਨ ਲਿਆਏ ਉਹ ਹਲਾਕ ਨਾ ਹੋਏ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏ। ਖੁਦਾ ਸਾਨੂੰ ਇਸ ਅਜ਼ੀਮ ਕੁਫਾਰੇ ਦੀ ਵਜ੍ਹਾ ਤੋਂ ਪਿਆਰ ਨਹੀਂ ਕਰਦਾ, ਬਲਕਿ ਹਕੀਕਤ ਆ ਹੈ ਕਿ ਉਹ ਇਨਸਾਨ ਨੂੰ ਇੰਨਾ ਚਾਹੁੰਦਾ ਹੈ ਕਿ ਉਹਨੇ ਉਹਦੇ ਲਈ ਇੰਜ ਦਾ ਬੇਸ਼ਕੀਮਤ ਕੁਫਾਰਾ ਮੁਹੱਈਆ ਕੀਤਾ। ਤੇ ਯਿਸੂ ਮਸੀਹ ਹੀ ਸਿਰਫ ਇੱਕ ਐਸਾ ਵਸੀਲਾ ਤੇ ਦਰਮਿਆਨੀ ਹੈ ਜਿਹਦੇ ਵਸੀਲੇ ਤੋਂ ਖੁਦਾ ਆਪਣੀ ਬੇਇੰਤਹਾ ਮੁਹੱਬਤ ਦਾ ਇਜ਼ਹਾਰ ਇਸ ਦੁਨੀਆ ਦੇ ਨਾਲ ਕਰ ਸਕਦਾ ਹੈ। ਸਾਡੀ ਨਿਜਾਤ ਦੇ ਲਈ ਜਿਹੜੀ ਕੀਮਤ ਅਦਾ ਕੀਤੀ ਗਈ ਹੈ, ਯਾਨੀ ਆਪਣਾ ਇਕਲੌਤਾ ਬੇਟਾ ਸਾਡੇ ਗੁਨਾਹਾਂ ਦੇ ਕੁਫਾਰੇ ਵਿੱਚ ਜ਼ਬਾਹ ਹੋਣ ਦੇ ਲਈ ਦੇਣ ਨਾਲ ਖੁਦਾ ਨੇ ਲਾ ਇੰਤਹਾ ਕੁਰਬਾਨੀ ਅਦਾ ਕਰ ਦਿੱਤੀ। ਸੱਚ ਤੇ ਆਵੇ ਕਿ ਆ ਮੁਹੱਬਤ ਬੇਮਿਸਾਲ ਹੈ ਜਿਹੜੀ ਸਾਡੇ ਨਾਲ ਆਸਮਾਨੀ ਬਾਦਸ਼ਾਹ ਦੇ ਫਰਜ਼ੰਦ ਬਣਨ ਦਾ ਵਾਅਦਾ ਕਰਦੀ ਹੈ। ਖੁਦਾ ਦੀ ਲਾਮਹਦੂਦ ਮੁਹੱਬਤ ਇੱਕ ਇੰਜ ਦੀ ਦੁਨੀਆ ਦੇ ਨਾਲ ਜ਼ਾਹਿਰ ਹੋਈ ਜਿਹਨੇ ਉਹਦੇ ਨਾਲ ਬਿਲਕੁਲ ਮੁਹੱਬਤ ਨਾ ਕੀਤੀ। ਸਲੀਬ ਦੀ ਰੋਸ਼ਨੀ ਵਿੱਚ ਜਿੰਨਾ ਜ਼ਿਆਦਾ ਅਸੀਂ ਅਲਾਹੀ ਖੂਬੀਆਂ ਤੇ ਨਜ਼ਰ ਕਰਾਂਗੇ, ਓਨਾ ਹੀ ਜ਼ਿਆਦਾ ਅਸੀਂ ਖੁਦਾਬਾਬ ਦੇ ਰਹਿਮ, ਤਰਸ ਤੇ ਮਾਫ਼ੀ ਨੂੰ ਇਨਸਾਫ਼ ਵਿੱਚ ਮਿਲਿਆ ਹੋਇਆ ਵੇਖਾਂਗੇ ਤੇ ਜ਼ਿਆਦਾ ਸਫਾਈ ਦੇ ਨਾਲ ਉਹਦੀ ਮੁਹੱਬਤ ਦੇ ਲਾਮਹਦੂਦ ਕੰਮ ਨੂੰ ਵੇਖ ਸਕਾਂਗੇ। ਸੋ ਸਾਥੀਓ, ਆਓ ਅਸੀਂ ਖੁਦਾ ਦੀ ਮੁਹੱਬਤ ਨੂੰ ਵੇਖਦੇ ਹੋਇਆਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਆਪਣੇ ਗੁਨਾਹਾਂ ਨੂੰ ਤਰਕ ਕਰਦੇ ਹੋਇਆਂ ਇਸ ਮਸੀਹ ਤੇ ਇਮਾਨ ਲਿਆਈਏ, ਤਾਂ ਕਿ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹੋਇਆਂ, ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਂਦੇ ਹੋਇਆਂ ਇਸ ਮਸੀਹ ਦੇ ਵਸੀਲੇ ਨਾਲ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ ਅਤੇ ਉਹਦੇ ਬੇਟੇ ਅਤੇ ਬੇਟੀਆਂ ਠਹਿਰ ਸਕੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਆਪਣੀ ਗੁਨਾਹ ਵਾਲੀ ਹਾਲਤ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰੀਏ, ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇਈਏ ਤਾਂ ਕਿ ਖੁਦਾਵੰਦ ਸਾਡੇ ਗੁਨਾਹਾਂ ਨੂੰ ਮਾਫ਼ ਕਰੇ, ਸਾਨੂੰ ਪਾਕ ਸਾਫ਼ ਕਰੇ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਬੇਸ਼ੁਮਾਰ ਗੁਨਾਹ ਕੀਤੇ ਨੇ, ਜਾਣੇ ਅਣਜਾਣੇ ਵਿੱਚ ਬਹੁਤ ਸਾਰੀਆਂ ਗਲਤੀਆਂ ਖਤਾਵਾਂ ਕੀਤੀਆਂ ਨੇ। ਇਹ ਖੁਦਾਵੰਦ, ਅਸੀਂ ਆਪਣੇ ਗੁਨਾਹਾਂ ਨੂੰ ਮੰਨਦੇ ਹਾਂ, ਤੂੰ ਸਾਡੇ 'ਤੇ ਰਹਿਮ ਕਰ, ਅਸੀਂ ਗੁਨਾਹਗਾਰ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖਸ਼ ਦੇ ਅਤੇ ਸਾਨੂੰ ਪਾਕ ਸਾਫ਼ ਕਰ, ਕਿਉਂਕਿ ਅਸੀਂ ਯਿਸੂ ਮਸੀਹ 'ਤੇ ਮਾਨ ਲਿਆਉਂਦੇ ਹਾਂ। ਇਹ ਯਿਸੂ, ਅਸੀਂ ਆਪਣੇ ਦਿਲਾਂ ਦਾ ਦਰਵਾਜ਼ਾ ਤੇਰੇ ਲਈ ਖੋਲ੍ਹਦੇ ਹਾਂ, ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਨੂੰ ਪਾਕ ਸਾਫ਼ ਕਰ, ਸਾਡੀ ਜ਼ਿੰਦਗੀਆਂ ਤੋਂ ਨਾਰਾਜ਼ਗੀ ਨੂੰ, ਗੁਨਾਹਾਂ ਨੂੰ ਦੂਰ ਕਰ ਦੇ ਅਤੇ ਸਾਨੂੰ ਆਪਣੇ ਜਲਾਲ ਦੇ ਨਾਲ ਭਰ ਦੇ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਤੂੰ ਹੀ ਜਾਣਿਆ ਜਾਏ ਅਤੇ ਪਹਿਚਾਣਿਆ ਜਾਏ। ਇਹ ਖੁਦਾਵੰਦ, ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਜਿਹੜਾ ਤੂੰ ਸਾਡੇ ਨਾਲ ਕਰਨਾ ਹੈ, ਉਹਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਇਹ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਨੂੰ ਤੂੰ ਇਸ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ। ਆਮੀਨ। ਸੁਣੀ ਮੈਂ ਮੇਰੀ ਮੁੰਦੁਆ ਜਹੋ
ਨੇ ਮਸੀਹ ਦੀ ਨਜਾਤ ਦਾ ਕਿਲਾ
ਯਹੋਵਾ ਮੁਬਾਰਕ ਮੁਬਾਰਕ ਖੁਦਾ ਕਿ ਜਿਸ ਨੇ ਸੁਣੀ ਐ ਮੇਰੀ ਹੁਣ ਦੁਆ ਯਹੋਵਾ ਮੁਬਾਰਕ ਮੁਬਾਰਕ ਖੁਦਾ
ਸਾਥੀਓ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-3101767962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-3101767962। ਸਾਥੀਓ ਕੱਲ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।